ਪੀਣ ਵਾਲੇ ਬਾਦਸ਼ਾਹ ਮੇਰੇ ਤੇ ਜ਼ੁਲਮ ਕਰਨ, ਐਵੇਂ ਜਾਪੈ ਭਾਓ ਪਰ ਮੇਰ ਕਰੀ, ਮੈਂ ਦੁੱਖ ਲੈ ਕੇ ਕਦੀ ਉਲਾਮਾ ਨਹੀਂ ਦਿਆਂਗਾ। ਪੀ ਤੂੰ ਐਸਾ ਲਾਹਣਾ ਆਖਣ ਲਹਿ ਨਾ ਚਾਹੋ, ਅੱਤ ਦਾ ਸੁੱਖ ਵੀ ਚਾਹੋ ਹੈ ਤੇ ਗੁਰਮੁਖੋ ਸਿੱਖ ਲਈ ਅੱਤ ਦਾ ਦੁੱਖ ਵੀ ਚਾਹੋ ਹੈ। ਇਸ ਤੋਂ ਅੱਗੇ ਚਲੀਏ, ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਭਾਣੇ ਸ਼ਬਦ ਦੀ ਵਿਆਖਿਆ ਕੀਤੀ ਹੈ ਤੇ ਭਾਣੇ ਦਾ ਅਖਰੀ ਅਰਥ ਜੇ ਕਰਨ ਤੁਰੀਏ ਤੇ ਭਾਣੇ ਦਾ ਅਰਥ ਹੁਕਮ ਵੀ ਹੈ। ਆ ਤਿੰਨ ਸ਼ਬਦ ਭਾਣਾ, ਹੁਕਮ ਤੇ ਰਜ਼ਾ ਬਿਲਕੁਲ ਨੇੜੇ ਨੇੜੇ ਦੇ ਨੇ। ਗੁਰੂ ਅਮਰਦਾਸ ਜੀ ਨੂੰ ਪੁੱਛੀਏ ਤੇ ਹਜ਼ੂਰ ਕਹਿੰਦੇ ਨੇ ਭਾਣੇ ਦਾ ਅਰਥ ਉਹਦਾ ਹੁਕਮ, ਭਾਣੇ ਦਾ ਅਰਥ ਉਹਨੂੰ ਪਾ ਜਾਣਾ। ਕਹਿੰਦੇ ਨੇ ਸੰਬੰਧ ਕੇਵਲ ਮੌਤ ਦਾ ਭਾਣੇ ਨਾਲ ਨਹੀਂ, ਜਿਸ ਦਿਨ ਤੇਰੇ ਘਰ ਬੱਚਾ ਜਨਮ ਲੈਂਦਾ ਹੈ ਤੂੰ ਵਧਾਈਆਂ ਇੱਕ ਦੂਜੇ ਤੋਂ ਪ੍ਰਾਪਤ ਕਰਨਾ ਹੈ। ਸੱਚ ਜਾਣੀ ਸਿੱਖ ਲਈ ਜਨਮ ਵੀ ਭਾਣਾ ਹੈ ਤੇ ਸਿੱਖ ਲਈ ਸੰਸਾਰ ਤੋਂ ਕੂਚ ਕਰਨਾ ਵੀ ਭਾਣਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਸਾਈਂ ਦਾ ਭਾਣਾ ਵਾਪਰਿਆ, ਜਦੋਂ ਪਰਮਾਤਮਾ ਦਾ ਹੁਕਮ ਹੋਇਆ, ਉਦੋਂ ਜੀਵ ਦਾ ਜਨਮ ਹੋ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਇਹਨੂੰ ਸੋਹਣਾ ਚੰਗਾ ਪਰਿਵਾਰ ਪ੍ਰਾਪਤ ਹੋ ਗਿਆ। ਭਾਣੇ ਦਾ ਜ਼ਿਕਰ ਕਰਦਿਆਂ ਮੇਰੇ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਕਦੀ ਪੜ੍ਹੀਏ। ਆਪ ਜੀ ਰਾਮਕਲੀ ਸੱਦ ਪੜ੍ਹਦੇ ਹੋ, ਉਸ ਸੱਦ ਦੀਆਂ 6 ਪੌੜੀਆਂ ਨੇ ਅਤੇ ਸੱਦ ਦੇ ਉਚਾਰਨ ਕਰਤਾ ਨੇ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਅਤੇ ਉਹਨਾਂ ਨੇ ਜੋ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ। ਅਸਲ ਵਿੱਚ ਸੱਦ ਬਾਣੀ ਗੁਰੂ ਅਮਰਦਾਸ ਜੀ ਦਾ ਵਸੀਅਤਨਾਮਾ ਹੈ ਕਿ ਆਪਣੇ ਤੁਰਨ ਤੋਂ ਪਹਿਲਾਂ, ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਹਜ਼ੂਰ ਨੇ ਜੋ ਰਸਨਾ ਤੋਂ ਬਚਨ ਕਹਿ ਉਹਨੂੰ ਬਾਬਾ ਸੁੰਦਰ ਜੀ ਨੇ ਕਲਮ ਬੰਦ ਕਰ ਦਿੱਤਾ। ਉੱਥੇ ਕਿਰਪਾਲੂ ਦਾਤਾ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਅਸਲ ਵਿੱਚ ਭਗਤ, ਦਾਤਾ, ਮਹਾਂਪੁਰਸ਼, ਸਤਿਗੁਰੂ ਕੇਵਲ ਉਹ ਹੈ ਜਿਹੜਾ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ ਅਤੇ ਜਿਹੜਾ ਸਾਈਂ ਦੇ ਭਾਣੇ ਉੱਤੇ ਕਟਾਕਸ਼ ਅਤੇ ਤਰਕ ਕਰਨ ਲੱਗ ਪਵੇ ਉਹ ਕਦੀ ਭਗਤ ਨਾ ਮਹਾਂਪੁਰਸ਼ ਨਾ ਉਹ ਸਿੱਖ ਹੋ ਸਕਦਾ ਹੈ। ਹਜ਼ੂਰ ਦਾ ਅਸੀਂ ਬਚਨੇ ਪੜ੍ਹਦੇ ਹਾਂ ਕਿ ਭਗਤ ਸਤਿਗੁਰ ਪੁਰਖ ਸੋਈ। ਹਜ਼ੂਰ ਦੇ ਬਚਨ ਨੇ ਭਗਤ ਕੌਣ ਹੈ, ਸਤਿਗੁਰੂ ਕੌਣ ਹੈ, ਅਤੇ ਇੱਥੇ ਪੁਰਖ ਦਾ ਅਖਰੀ ਅਰਥ ਹੈ ਮਹਾਂਪੁਰਸ਼। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਅਸਲ ਵਿੱਚ ਜਿਹਨੂੰ ਖਰੀ ਦਾ ਭਾਣਾ ਪਾ ਜਾਏ ਉਹੀ ਤਾਂ ਭਗਤ ਹੈ, ਉਹੀ ਤਾਂ ਮਹਾਂਪੁਰਸ਼ ਹੈ। ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੇ ਤਾਂ ਗੁਰੂ ਰਾਮਦਾਸ ਜੀ ਨੇ ਤਾਂ ਸੂਈ ਰਾਗ ਵਿੱਚ ਸ਼ਿਖਰ ਦੀ ਗੱਲ ਕਹਿ ਦਿੱਤੀ ਕਿ ਭਾਣਾ ਮੰਨਦਿਆਂ ਹੋਇਆਂ ਪ੍ਰਭੂ ਦੇ ਚਰਨਾਂ ਵਿੱਚ ਖਲੋ ਕੇ ਇੱਕ ਬੇਨਤੀ ਕੀਤੀ, ਭਾਣਾ ਕੀ ਹੈ। ਭਾਣੇ ਦਾ ਸੰਬੰਧ ਕੇਵਲ ਦੁਖਾਂਤ ਨਾਲ ਨਹੀਂ, ਭਾਣੇ ਦਾ ਸੰਬੰਧ ਸਿੱਖ ਦੇ ਅੰਦਰ ਜੀਵਨ ਨਾਲ ਹੈ। ਇਹ ਸਵੇਰ ਤੋਂ ਸ਼ਾਮ ਤੱਕ ਜੋ ਕੁਝ ਵੀ ਵਾਪਰਦਾ ਹੈ ਇਹ ਭਾਣੇ ਦੇ ਵਿੱਚ ਚੱਲਦਾ ਹੈ। ਇਹੀ ਕਾਰਨ ਕਿ ਸਵੇਰੇ ਜਦੋਂ ਦਿਨ ਚੜ੍ਹਦਾ ਹੈ ਤਾਂ ਪ੍ਰਕਾਸ਼ ਕਰਕੇ ਕਹਿੰਦੇ ਆ ਸੱਚੇ ਪਾਤਸ਼ਾਹ 4 ਪੈਰ ਦਿਨ ਆਇਆ ਆਪਣੇ ਭਾਣੇ ਵਿੱਚ ਬਤੀਤ ਕਰ ਲਈ, ਅਤੇ ਜਦੋਂ ਰਾਤ ਪੈਂਦੀ ਏ ਫਿਰ ਸ਼ਬਦ ਵਰਤਨੇ ਆ ਸਾਈਆਂ ਜੀ 4 ਪੈਰ ਰਹਿਣ ਆਈਏ ਆਪਣੇ ਭਾਣੇ ਵਿੱਚ ਬਤੀਤ ਕਰ ਲਈ। ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਹੈ ਕੇਵਲ ਭਾਣਾ, ਜੇ ਜਾਗਦਾ ਤਾਂ ਵੀ ਭਾਣਾ, ਜੇ ਸੌਂਦਾ ਹੈ ਤਾਂ ਵੀ ਭਾਣਾ, ਜੇ ਜਨਮ ਹੁੰਦਾ ਹੈ ਅਤੇ ਤਾਂ ਵੀ ਭਾਣਾ, ਅਤੇ ਜੇ ਕਿਸੇ ਦੀ ਮੌਤ ਹੁੰਦੀ ਏ ਇਹਦੀ ਜ਼ਬਾਨ 'ਤੇ ਤਾਂ ਵੀ ਸ਼ਬਦ ਆਉਂਦਾ ਹੈ ਭਾਣਾ। ਗੁਰੂ ਰਾਮਦਾਸ ਕਿਰਪਾਲੂ ਜੀ ਸੂਈ ਰਾਗ ਵਿੱਚ ਅੰਮ੍ਰਿਤ ਬਚਨ ਕਿਹਾ ਕਿ ਭਾਣੇ ਦੀ ਗੱਲ ਕਰਦਿਆਂ ਹਜ਼ੂਰ ਕਹਿਣ ਲੱਗੇ ਕਿ ਪ੍ਰਭੂ ਜੇ ਆਪ ਜੀ ਕਿਰਪਾ ਕਰਕੇ ਮੈਨੂੰ ਸੁੱਖ ਦੀ ਦਾਤ ਦੇ ਦਿਓ ਅਤੇ ਸੁੱਖ ਵਿੱਚ ਵੀ ਮੈਂ ਤੇਰੇ ਸਿਮਰਨ ਵੀ ਜੁੜਾਂਗਾ, ਅਤੇ ਜੇ ਤੁਸੀਂ ਮੈਨੂੰ ਦੁੱਖ ਦੇ ਦਿਓ ਤਾਂ ਮੈਂ ਉਸ ਦੁੱਖ ਨੂੰ ਲੈ ਕੇ ਵੀ ਤੇਰਾ ਸ਼ੁਕਰ ਕਰਾਂਗਾ। ਜੇ ਮੇਰੇ ਮਾਲਕਾ ਤੂੰ ਭੁੱਖ ਦੇ ਦੇਂ ਮੈਂ ਭੁੱਖ ਵਿੱਚ ਵੀ ਸਬਰ ਨੂੰ ਰੋਟੀ ਬਣਾ ਕੇ ਤੇਰਾ ਸ਼ੁਕਰ ਕਰਾਂਗਾ, ਅਤੇ ਜੇ ਮੌਕਾ ਇਹੋ ਜਿਹਾ ਬਣ ਜਾਏ ਕਿ ਆਪਣੇ ਤਨ ਮਨ ਦੇ ਟੁਕੜੇ ਕਰਾ ਕੇ ਅੱਗ ਵਿੱਚ ਫੂਕਣਾ ਪੈ ਜਾਏ, ਮੈਂ ਤਨ ਮਨ ਤੱਤੀ ਤਵੀ 'ਤੇ ਟੁਕੜੇ ਤਾਂ ਕਰ ਸਕਾਂਗਾ, ਪਰ ਇੱਕ ਕਿਰਪਾ ਕਰੀ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਤੋਂ ਕਦੀ ਵਿਛੋੜੀ ਨਾ। ਅਸਲ ਵਿੱਚ ਇਹ ਹੈ ਭਾਣਾ। ਸੁੱਖ ਕਰਕੇ ਕੇਵਲ ਨਹੀਂ, ਹਜ਼ੂਰ ਦੇ ਬਚਨ ਨੇ ਕਿ ਜੇ ਸੁੱਖ ਦੇਹੇ ਤਾਂ ਤੁਝੈ ਆਰਾਧੀ, ਜੇ ਸੁੱਖ ਦੇ ਤੇ ਤੇਰੀ ਆਰਾਧਨਾ ਕਰਾਂਗਾ, ਦੁੱਖ ਵੀ ਤੁਝੈ ਧਿਆਈ, ਦੁੱਖ ਆ ਜਾਏ ਤੇ ਦੁੱਖ ਵਿੱਚ ਵੀ ਮੈਂ ਤੇਰਾ ਚਿੰਤਨ ਕਰਾਂਗਾ। ਸਿਆਣੇ ਲੋਕ ਇਹ ਗੱਲ ਬੜੀ ਸੋਹਣੀ ਸਮਝਾਉਂਦੇ ਨੇ, ਪਿਆਰਿਓ ਸਿੱਖ ਤਾਂ ਦੁੱਖ ਸੁੱਖ ਵਿੱਚ ਸਾਈਂ ਦਾ ਪੱਲੂ ਕਦੀ ਛੱਡਦਾ ਹੈ ਕਿ ਨਹੀਂ। ਇੱਕ ਬੜੀ ਸੋਹਣੀ ਘਟਨਾ ਇੱਕ ਵਿਦਵਾਨ ਨੇ ਅੰਕਿਤ ਕੀਤੀ ਹੈ, ਸ਼ਾਇਦ ਆਪ ਸੱਜਣਾ ਨੇ ਉਹ ਸੁਣੀ ਵੀ ਹੋਵੇਗੀ ਵਿਚਾਰਕਾਂ ਪਾਸੋਂ, ਕਿ ਬਾਦਸ਼ਾਹ ਦਾ ਆਪਣੇ ਵਜ਼ੀਰ ਦੇ ਨਾਲ ਅੱਤ ਦਾ ਨੇਕ ਹੈ। ਜਿੱਥੇ ਵੀ ਉਹਨਾਂ ਜਾਣਾ ਇਕੱਠਿਆਂ ਨੇ ਜਾਣਾ, ਜੇ ਪ੍ਰਸ਼ਾਦ ਪਾਣੀ ਛਕਣਾ ਤਾਂ ਇਕੱਠਿਆਂ ਨੇ ਬੈਠ ਕੇ ਛਕਣਾ, ਜੇ ਕਿਤੇ ਕੋਈ ਕੰਮ ਪ੍ਰੋਗਰਾਮ ਉਲੀਕਣਾ ਤਾਂ ਦੋਨਾਂ ਨੇ ਇਕੱਠੀ ਸਲਾਹ ਕਰਨੀ। ਅੱਜ ਬਾਦਸ਼ਾਹ ਅਤੇ ਵਜ਼ੀਰ ਦੋਨੋਂ ਬਾਗ ਵਿੱਚ ਘੁੰਮਦੇ ਪਏ ਨੇ, ਸਾਹਮਣੇ ਕੀ ਦੇਖਦਾ ਬਾਦਸ਼ਾਹ ਕਿ ਰੁੱਖ ਦੇ ਸ਼ਿਖਰ 'ਤੇ ਇੱਕ ਫਲ ਲੱਗਾ ਹੈ। ਮਾਲੀ ਨੂੰ ਆਵਾਜ਼ ਦਿੱਤੀ ਕਿ ਆਹ ਬੇਮੌਸਮਾ ਫਲ ਕਿਵੇਂ ਲੱਗ ਗਿਆ ਇਸ ਰੁੱਖ ਨੂੰ, ਅਤੇ ਮਾਲੀ ਕਹਿੰਦਾ ਹੈ ਬਾਦਸ਼ਾਹ ਸਲਾਮਤ, ਕਿ ਪਤਾ ਨਹੀਂ ਇਸ ਰੁੱਖ ਨੂੰ ਇੱਕੋ ਫਲ ਲੱਗਾ ਹੈ ਅਤੇ ਅੱਜ ਇਹ ਫਲ ਪੱਕ ਚੁੱਕਾ ਹੈ। ਬਾਦਸ਼ਾਹ ਕਹਿਣ ਲੱਗਾ ਇਸ ਫਲ ਨੂੰ ਤੋੜ ਕੇ ਮੇਰੇ ਸਾਹਮਣੇ ਲਿਆਓ। ਤੋੜ ਕੇ ਫਲ ਲਿਆਂਦਾ, ਚੱਖਣ ਲੱਗਾ ਅਤੇ ਚਿੱਤ ਵਿੱਚ ਆਇਆ ਮਨਾ ਕਿ ਇਸ ਵਜ਼ੀਰ ਨੂੰ, ਇਸ ਆਪਣੇ ਮੰਤਰੀ ਨੂੰ ਤੂੰ ਅੱਤ ਦਾ ਪਿਆਰ ਕਰਨਾ ਹੈ। ਕਿਤਨਾ ਚੰਗਾ ਹੋਵੇ ਕਿ ਇਸ ਵਜ਼ੀਰ ਨੂੰ ਕਹਿ ਕਿ ਇਸ ਫਲ ਦਾ ਅੱਧਾ ਹਿੱਸਾ ਪਹਿਲਾਂ ਤੂੰ ਖਾ ਲੈ ਅਤੇ ਬਾਅਦ ਵਿੱਚ ਅੱਧਾ ਹਿੱਸਾ ਤੂੰ ਮੈਨੂੰ ਦੇ ਦੇ। ਮੈਂ ਸਿਰਫ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ ਕਿ ਰਜ਼ਾ, ਭਾਣਾ, ਹੁਕਮ ਸਿੱਖ ਵਾਸਤੇ ਕਿਵੇਂ ਹੈ। ਬਾਦਸ਼ਾਹ ਨੇ ਫਲ ਦਿੱਤਾ ਅਤੇ ਨਾਲ ਕਹਿਣ ਲੱਗਾ ਕੇਵਲ ਆਪਣਾ ਹਿੱਸਾ ਚੱਖੀ, ਅੱਧਾ ਹਿੱਸਾ ਖਾਣ ਤੋਂ ਬਾਅਦ ਇਹ ਫਲ ਦਾ ਟੁਕੜਾ ਮੈਨੂੰ ਵਾਪਸ ਕਰ ਦੇ। ਵਜ਼ੀਰ ਨੇ ਆਪਣੇ ਦੰਦਾਂ ਨਾਲ ਫਲ ਨੂੰ ਤੋੜਿਆ, ਜਦੋਂ ਜੀਭ 'ਤੇ ਰੱਖ ਕੇ ਸਵਾਦ ਮਾਨਣ ਲੱਗਾ ਅਤੇ ਇਹਦੀਆਂ ਅੱਖਾਂ ਛਲਕ ਆਈਆਂ। ਬਾਦਸ਼ਾਹ ਪੁੱਛਦਾ ਹੈ ਕਿ ਫਲ ਦਾ ਰਸ ਕੈਸਾ ਹੈ। ਵਜ਼ੀਰ ਕਹਿੰਦਾ ਬਾਦਸ਼ਾਹ ਫਲ ਤਾਂ ਬੜੇ ਤੇਰੇ ਹੱਥਾਂ ਵਿੱਚੋਂ ਖਾਧੇ, ਪਰ ਜਿਹੜਾ ਅੱਜ ਹੱਥਾਂ ਨਾਲ ਤੋੜ ਕੇ ਦਿੱਤੇ ਇਹੋ ਜਿਹਾ ਸਵਾਦ ਪਹਿਲਾਂ ਕਦੀ ਨਹੀਂ ਚੱਖਿਆ। ਖਾਈ ਗਿਆ ਆਪਣਾ ਹਿੱਸਾ ਉਹਨੇ ਫਲ ਦਾ ਖਾ ਲਿਆ, ਪਰਤ ਕੇ ਜਦੋਂ ਬਾਦਸ਼ਾਹ ਵਾਲੇ ਹਿੱਸੇ ਨੂੰ ਕੱਟ ਕੇ ਖਾਣ ਲੱਗਾ, ਬਾਦਸ਼ਾਹ ਕਹਿੰਦਾ ਜੀ ਸਦਕੇ ਸਾਰਾ ਖਾਂ, ਪਰ ਥੋੜ੍ਹਾ ਜਿਹਾ ਟੁਕੜਾ ਤਾਂ ਮੈਨੂੰ ਚੱਕ ਲੈਂਦੇ। ਵਜ਼ੀਰ ਕਹਿੰਦਾ ਨਹੀਂ, ਇਹ ਕੇਵਲ ਮੇਰੇ ਲਈ ਹੈ। ਬਾਦਸ਼ਾਹ ਨੇ ਉਹਦੇ ਹੱਥ ਵਿੱਚੋਂ ਫਲ ਧੱਕੇ ਨਾਲ ਪਕੜ ਕੇ ਜਦੋਂ ਆਪਣੇ ਦੰਦਾਂ ਨਾਲ ਕੱਟ ਕੇ ਜੀਭ 'ਤੇ ਰੱਖਿਆ ਅਤੇ ਜ਼ਹਿਰ ਵਰਗਾ ਕੌੜਾ ਫਲ ਇੱਕੋ ਦਮ ਆਪਣੇ ਮੂੰਹ ਵਿੱਚੋਂ ਬਾਹਰ ਥੁੱਕ ਦਿੱਤਾ, ਜ਼ਮੀਨ 'ਤੇ ਫਲ ਨੂੰ ਸੱਟ ਦਿਆਂ। ਕਹਿਣ ਲੱਗਾ ਜੇ ਇਤਨਾ ਕੌੜਾ ਫਲ ਸੀ ਤਾਂ ਤੂੰ ਪਹਿਲਾਂ ਖਾਣ ਲੱਗਿਆ ਕਿਉਂ ਨਾ ਕਹਿ ਦਿੱਤਾ, ਆਪਣਾ ਹਿੱਸਾ ਵੀ ਖਾ ਗਿਓ। ਜ਼ਹਿਰ ਵਰਗਾ ਕੌੜਾ ਫਲ ਖਾ ਕੇ ਵੀ ਤੂੰ ਕਹੀ ਜਾਂਦਾ ਮਿਠਾਸ, ਇਹਦੇ ਵਿੱਚ ਰਸ ਬੜਾ ਹੈ। ਉਸ ਵੇਲੇ ਵਜ਼ੀਰ ਨੇ ਉੱਤਰ ਦਿੱਤਾ, ਬਾਦਸ਼ਾਹ ਮੈਂ ਅਕਿਰਤ ਕਣ ਨਹੀਂ, ਮੈਂ ਨਸ਼ੁਕਰਾ ਨਹੀਂ। ਬਾਦਸ਼ਾਹ ਪੁੱਛਦਾ ਕਿਉਂ? ਕਹਿਣ ਲੱਗਾ ਤੇਰੇ ਇਹਨਾਂ ਮੁਬਾਰਕ ਹੱਥਾਂ ਨਾਲ ਮੈਂ ਜ਼ਿੰਦਗੀ ਘਰ ਵਿੱਚ ਪੂਰਾ ਸੁੱਖ ਮਾਣਿਆ ਹੈ। ਕਦੀ ਤੇਰੇ ਹੱਥਾਂ ਨੇ ਮੈਨੂੰ ਸੋਨਾ ਦਿੱਤਾ, ਕਦੀ ਤੇਰੇ ਹੱਥਾਂ ਨੇ ਹੀਰੇ ਦਿੱਤੇ, ਕਦੀ ਤੇਰੇ ਹੱਥਾਂ ਨੇ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ, ਕਦੀ ਤੇਰੇ ਹੱਥਾਂ ਨੇ ਮੇਰੇ ਪਰਿਵਾਰ ਲਈ ਮੈਨੂੰ ਰੋਜ਼ੀ ਦਿੱਤੀ, ਕਦੀ ਤੇਰੇ ਹੱਥਾਂ ਨੇ ਮਿੱਠੇ ਫਲ ਦਿੱਤੇ। ਜਿੰਨਾ ਹੱਥਾਂ ਨਾਲ ਤੂੰ ਅੱਜ ਤੀਕਰਾਂ ਮੁਬਾਰਕ ਹੱਥਾਂ ਨਾਲ ਮਿੱਠੇ ਫਲ ਦਿੰਦਾ ਰਿਹਾ, ਮੈਂ ਸਵਾਦ ਮਾਣ ਕੇ ਖਾਧੇ ਨੇ। ਜੇ ਸਾਰੀ ਜ਼ਿੰਦਗੀ ਮਿਠਾਸ ਦਿੱਤੀ, ਇੱਕ ਦਿਨ ਕੁੜੱਤਨ ਆ ਗਈ ਅਤੇ ਮੇਰੀ ਜ਼ਮੀਰ ਕਹਿੰਦੀ ਹੈ ਤੇਰੇ ਖੱਤ ਦੀ ਕੁੜੱਤਨ ਵੀ ਮੇਰੇ ਵਾਸਤੇ ਅੰਮ੍ਰਿਤ ਹੈ, ਤੇਰੇ ਖੱਸ ਦਾ ਫਲ ਕੌੜਾ ਵੀ ਮੇਰੇ ਵਾਸਤੇ ਅੰਮ੍ਰਿਤ ਹੈ। ਸੱਚ ਜਾਣੋ ਇਹ ਵੇ ਸ਼ੁਕਰ, ਇਹ ਹੈ ਰਜ਼ਾ, ਇਹ ਹੈ ਭਾਣਾ। ਮੇਰੇ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ ਅਤੇ ਇਸ ਪੂਰੇ ਸ਼ਬਦ ਵਿੱਚ ਦੇਖੋ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ। ਸ਼ਬਦ ਇਹ ਨੇ ਜੇ ਸੁੱਖ ਦੇ ਤਾਂ ਤੁਝੈ ਆਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਮੇਰੇ ਮਾਲਕ ਜੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ। ਅਤੇ ਮੇਰੀ ਸ਼ਰਤ ਕੋਈ ਨਹੀਂ ਕਿ ਮੈਂ ਪੱਖਾ ਢੋਵਾਂ, ਮੈਂ ਪਾਣੀ ਫੇ ਲੈ ਕੇ ਆਵਾਂ, ਪੱਖਾ ਫੇਰਾਂ ਪਾਣੀ ਢੋਵਾਂ, ਕੋਈ ਮੇਰੀ ਸ਼ਰਤ ਨਹੀਂ। ਸਿਰਫ ਇੱਕੋ ਬੇਨਤੀ ਹੈ, ਜਿੱਥੇ ਮਰਜ਼ੀ ਰੱਖੀ ਇਸ ਸਿਰ ਨੂੰ ਆਪਣੇ ਚਰਨਾਂ ਤੋਂ ਕਦੀ ਨਾ ਵਾਹ ਕਰ ਦੇ। ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ, ਪਰ ਨਾਨਕ ਗਰੀਬ ਟਹਿ ਪਿਆ ਦੁਆਰੇ, ਖਰ ਮੇਲ ਲਿਖੋ ਵਡਿਆਈ। ਇਹ ਪਾਣਾ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਜੇ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਭਗਤਾਂ ਦੇ ਬਚਨ ਪੜ੍ਹੋ। ਕਬੀਰ ਸਾਹਿਬ ਨੇ ਭਾਣਾ ਮੰਨਣ ਸੰਬੰਧੀ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸ਼ਬਦ ਆਰੰਭ ਹੁੰਦਾ ਹੈ, ਬਾਬਾ ਕਬੀਰ ਸਾਹਿਬ ਜੀ ਆਪਣੀ ਮੁਬਾਰਕ ਰਸਨਾ ਤੋਂ ਇਹਨੂੰ ਉਚਾਰਨ ਕਰਦੇ ਨੇ। ਕਹਿਣ ਲੱਗੇ ਪਿਆਰਿਆ ਕਿ ਪਰਮਾਤਮਾ ਦੀ ਬੰਦਗੀ ਕਰਦਿਆਂ, ਉਹਦਾ ਸਿਮਰਨ ਕਰਦਿਆਂ, ਨਾ ਤਾਂ ਕਦੀ ਰੋਸ ਕਰੀ, ਨਾ ਉਹਦੇ ਸਾਹਮਣੇ ਕਦੀ ਗਿਲਾ ਕਰੀ, ਨਾ ਪਰਮਾਤਮਾ ਨੂੰ ਜਾ ਕੇ ਕਦੀ ਉਲਾਮੇ ਦੇਈ। ਬਸ ਤੂੰ ਆਪਣੀ ਜ਼ਿੰਦਗੀ ਨੂੰ ਪ੍ਰਭੂ ਪਰਾਇਣ ਇਸ ਤਰ੍ਹਾਂ ਬਣਾ ਦੇ ਕਿ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਦੇ ਸਹਾਰੇ 'ਤੇ ਜਿੰਦਾ ਹੈ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਬੰਦੇ ਬੰਦਗੀ ਇੱਕ ਤਿਆਰ, ਇਹ ਰਜ਼ਾ ਹੈ, ਸਾਹਿਬ ਰੋਸ ਧਰੋ ਕਿ ਪਿਆਰ। ਜੇ ਮਾਲਕ ਤੇਰੇ 'ਤੇ ਗੁੱਸਾ ਕਰੇ ਤਾਂ ਵੀ ਇਹਦੇ ਦਰ 'ਤੇ ਡਿੱਗ, ਅਤੇ ਜੇ ਤੈਨੂੰ ਪਿਆਰ ਕਰਕੇ ਆਪਣੇ ਸੀਨੇ ਨਾਲ ਲਾਉਂਦਾ ਅਤੇ ਤਾਂ ਵੀ ਤੂੰ ਮਾਲਕ ਦੇ ਚਰਨਾਂ ਵਿੱਚ ਟਹਿ ਪਓ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਕਹਿਣ ਲੱਗੇ ਨਾਮ ਤੇਰਾ ਆਧਾਰ ਮੇਰਾ, ਜੂੰ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਤੇਰੀ ਮਰਜ਼ੀ ਹੈ ਭਾਵੇਂ ਮਾਰ, ਅਤੇ ਤੇਰੀ ਮਰਜ਼ੀ ਹੈ ਭਾਵੇਂ ਜਿਵਾ ਲੈ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਗੁਲਾਮ ਦਾ ਕੰਮ ਹੈ ਕੇਵਲ ਸਤ ਬਚਨ ਕਰਕੇ ਹੁਕਮ ਨੂੰ ਮੰਨ। ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਇੱਕ ਉਦਾਹਰਨ ਉਹਨਾਂ ਨੇ ਦਿੱਤੀ ਹੈ। ਪਿਆਰਿਓ, ਸਾਡੇ ਸ਼ਬਦ ਹੁੰਦੇ ਨੇ ਬੜੇ ਮਿੱਠੇ ਜਿਹੇ, ਕਿ ਅਸੀਂ ਦਾਸ ਹਾਂ, ਅਸੀਂ ਝਾੜੂ ਬਰਦਾਰ ਹਾਂ, ਅਸੀਂ ਸੰਗਤਾਂ ਦੇ ਗੁਰੂ ਦਰ ਦੇ ਕੂਕਰ ਹਾਂ। ਇੱਕ ਹੁੰਦੇ ਨੇ ਜ਼ਬਾਨੀ ਕਲਾਮੀ ਸ਼ਬਦ ਲੋਕਾਂ ਦੇ ਅੰਦਰ ਨੂੰ ਪ੍ਰਭਾਵਿਤ ਕਰਨ ਲਈ, ਇੱਕ ਹੁੰਦੇ ਨੇ ਉਹਨਾਂ ਸ਼ਬਦਾਂ ਨੂੰ ਕਹਿਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਕਮਾ ਲੈਣਾ। ਕਬੀਰ ਸਾਹਿਬ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ। ਕਹਿੰਦੇ ਨੇ ਖੇ ਪ੍ਰਭੂ, ਦੇਖੋ ਕਿਸ ਅਵਸਥਾ ਵਿੱਚ ਵਿਚਰਦੇ ਨੇ। ਜੇ ਉਹਨਾਂ ਦਾ ਆਤਮਿਕ ਜੀਵਨ ਦੇਖੀਏ ਤਾਂ ਇਸ ਅਵਸਥਾ ਵਿੱਚ ਬੈਠੇ ਨੇ ਕਿ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕਬੀਰ ਰਾਮ ਕਾ ਰੂਪ ਹੋ ਗਿਆ। ਖੁਦ ਆਪਣੀ ਰਚਨਾ ਤੋਂ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਇਹ ਖੁਦ ਉਹਨਾਂ ਦਾ ਆਪਣਾ ਜੀਵਨ ਹੈ। ਜਦੋਂ ਉਹਨਾਂ ਦੀ ਆਤਮਿਕ ਅਵਸਥਾ ਨੂੰ ਦੇਖਦੇ ਹਾਂ ਤੇ ਆਪਣੀ ਮੁਬਾਰਕ ਰਸਨਾ ਤੋਂ ਭਗਤ ਜੀ ਬੜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਦੁਨੀਆਂ ਦੇ ਲੋਕੋ, ਕਿ ਹੁਣ ਤਾਂ ਪਰਮਾਤਮਾ ਦੇ ਦਰ 'ਤੇ ਇੰਨੀ ਕੁ ਰਹਿਮਤ ਹੋ ਗਈ ਕਿ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਰਾਮ ਕਾ ਰੂਪ ਹੋ ਗਏ, ਸਿੰਘਾਸਨ 'ਤੇ ਜਾ ਬੈਠੇ, ਅਤੇ ਜਦੋਂ ਕਿਤੇ ਭਾਣੇ ਦੀ ਗੱਲ ਆਈ ਤੇ ਉਸ ਮਹਾਂਪੁਰਸ਼ ਨੇ ਆਪਣੀ ਰਸਨਾ ਤੋਂ ਕਿਹਾ, ਸੰਸਾਰ ਦੇ ਲੋਕੋ, ਠੀਕ ਹੈ ਮੈਂ ਉਹਦੇ ਚਰਨਾਂ ਵਿੱਚ ਲੀਨ ਹੋ ਗਿਆ, ਪਰ ਮੈਂ ਉਹਦਾ ਸ਼ਰੀਕ ਨਹੀਂ। ਮੇਰਾ ਨਾਮ ਸਾਈਂ ਨੇ ਮੋਤੀ ਰੱਖਿਆ ਹੈ, ਮੇਰੇ ਗਲੇ ਵਿੱਚ ਇੱਕ ਹੁਕਮ ਦਾ ਸੰਗਲ ਪਾਇਆ, ਕਬੀਰ ਤੇ ਰੱਬ ਦੇ ਦਰ ਦਾ ਕੁੱਤਾ ਹੈ, ਜਿੱਧਰ ਹੁਕਮ ਦੇ ਸੰਗਲ ਨਾਲ ਖਿੱਚੇ ਮੈਂ ਉੱਧਰ ਹੀ ਚਲਾ ਜਾਂਦਾ। ਹੁਕਮ ਮੰਨਦੇ ਉਹਨਾਂ ਸ਼ਬਦ ਕਹਿ, ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਂ। ਜਿਹੜੇ ਸਾਰੰਗ ਪਾਣੀ ਹੋ ਗਏ, ਜਿਹੜਾ ਰਾਮ ਕਬੀਰਾ ਏਕ ਭੈ, ਜਿਨ੍ਹਾਂ ਨੂੰ ਪਿੱਛੇ ਪਰਮਾਤਮਾ ਕਹਿੰਦਾ ਕਬੀਰ ਕਬੀਰ, ਅਤੇ ਜਿਹੜੇ ਆਪਣੀ ਰਸਨਾ ਤੋਂ ਕਹਿ ਰਹੇ ਨੇ ਕਿ ਮੈਂ ਤਾਂ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਇਸ ਅਵਸਥਾ ਦੇ ਮਾਲਕ ਕਹਿ ਰਹੇ ਨੇ ਕਿ ਦੁਨੀਆਂ ਦੇ ਲੋਕੋ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੇ ਖਿੰਚੈ ਤੈ ਜਾਂ। ਮੇਰੇ ਗਲ ਵਿੱਚ ਤੁਸੀਂ ਹੁਕਮ ਦੀ ਜ਼ੰਜੀਰ ਪਾਈ ਹੈ, ਆਓ ਕਦੀ ਬਾਬੇ ਫਰੀਦ ਜੀ ਦੇ ਦਰਸ਼ਨ ਕਰੀਏ। ਬਾਬਾ ਸਾਹਿਬ ਜੀ ਦੇ 130 ਸ਼ਲੋਕ ਆਪਾਂ ਪੜ੍ਹਨੇ ਹਾਂ, ਵਿੱਚ ਗੁਰੂ ਸਾਹਿਬਾਨਾਂ ਦੇ 4 ਸ਼ਬਦ ਨੇ ਇਸ ਮਹਾਨ ਮਹਾਂਪੁਰਸ਼ ਦੇ ਗੁਰੂ ਗ੍ਰੰਥ ਸਾਹਿਬ ਵਿੱਚ। ਜਿੱਦਣ ਉਹਨਾਂ ਰਜ਼ਾ ਦੀ ਗੱਲ ਕੀਤੀ ਉਹਨਾਂ ਦੇ 2 ਸ਼ਲੋਕ ਕਹਿ ਕੇ ਮੈਂ 3 ਅੱਗੇ ਚੱਲਣਾ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਕੇਵਲ 33 ਤਵੀ ਦੀ ਗੱਲ ਨਾ ਕਰੀਏ, ਆਪਣੀ ਜ਼ਿੰਦਗੀ ਨੂੰ ਕਮਾਉਣ ਦਾ ਯਤਨ ਕਰੀਏ, ਕਿਉਂਕਿ ਦੁੱਖ ਸੁੱਖ ਸਾਡੇ ਘਰਾਂ ਵਿੱਚ ਆਉਣੇ ਨੇ। ਪਿਆਰਿਆ, ਦੁੱਖ ਵਿੱਚ ਵੀ ਤੇਰਾ ਮਨ ਬਣਿਆ ਹੋਵੇ ਉਹਦੀ ਰਜ਼ਾ ਹੈ, ਸੁੱਖ ਮਿਲੇ ਤੇ ਉਹਦੇ ਸ਼ੁਕਰਾਨੇ ਵਿੱਚ ਜੁੜ ਜਾਵੇ। ਬਾਬਾ ਫਰੀਦ ਸਾਹਿਬ ਨੇ ਪਹਿਲਾ ਬਚਨ ਹੈ ਉਹਨਾਂ ਦਾ, ਕਹਿੰਦੇ ਨੇ ਰੱਬ ਦੇ ਘਰ ਲਈ ਦੇ ਦਰਵਾਜ਼ੇ ਕਿੰਨਾ ਲਈ ਖੁੱਲ੍ਹਦੇ ਨੇ। ਅਸੀਂ ਸਾਰੇ ਕਹਿੰਦੇ ਹਾਂ ਪਰਮਾਤਮਾ ਤੂੰ ਸਾਨੂੰ ਆਪਣੇ ਘਰ ਥਾਂ ਦੇਈਂ, ਕਹਿਣ ਲੱਗੇ ਜਿਉਂਦੇ ਜੀ ਰੱਬ ਦੇ ਬੂਹੇ ਖੁਦੇ ਲਈ ਖੁੱਲ੍ਹੇ। ਉਹਨਾਂ ਨੇ ਤਿੰਨ ਬਚਨ ਕਹੇ, ਕਹਿੰਦੇ ਨੇ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ। ਦੂਸਰੀ ਗੱਲ ਕਹੀ ਕਿ ਜਿਹੜਾ ਇਨਸਾਨ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ, ਦੁੱਖ ਸੁੱਖ ਨੂੰ ਇੱਕ ਬਰਾਬਰ ਜਾਣੇ, ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੇ, ਅਤੇ ਤੀਜੀ ਗੱਲ ਕੋਸ਼ਿਸ਼ ਕਰੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਧੋਣ ਲਈ, ਤਿੰਨ ਗੱਲਾਂ ਨੂੰ ਜ਼ਿੰਦਗੀ ਵਿੱਚ ਕਮਾ ਲਏ ਅਤੇ ਰੱਬ ਉਹਦੇ ਲਈ ਬੂਹੇ ਖੋਲ੍ਹ ਦਿੰਦਾ। ਉਹਨਾਂ ਦਾ ਬਚਨ ਹੈ ਫਰੀਦਾ, ਦੁੱਖ ਸੁੱਖ ਇੱਕ ਕਰ ਹੁਕਮ ਰਜ਼ਾਈ ਚੱਲਣਾ। ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ, ਅੱਲਾਹ ਭਾਵੈ ਸੌ ਭਲਾ ਤਾਂ ਲੱਭੀ ਦਰਬਾਰ। ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨ ਲੈ, ਤੈਨੂੰ ਰੱਬ ਦਾ ਦਰਬਾਰ ਮਿਲੇਗਾ। ਉਹਨਾਂ ਦਾ ਹੀ ਅੰਮ੍ਰਿਤ ਬਚਨ ਹੈ। ਭਾਵੇਂ ਕਈ ਸੱਜਣ ਉਸ ਸਲੋਕ ਦੀ ਭੂਮਿਕਾ ਬੰਨਦੇ ਨੇ, ਪਰ ਅਸੀਂ ਇਹਦੇ ਸਿਧਾਂਤ ਨੂੰ ਲੈਣਾ ਹੈ। ਦਰਿਆ ਪਾਣੀ ਦਾ ਚੜ੍ਹ ਕੇ ਆਇਆ ਅਤੇ ਦਰਿਆ ਦੀਆਂ ਪਾਣੀ ਦੀਆਂ ਛੱਲਾਂ ਨੇ, ਲਹਿਰਾਂ ਨੇ ਕਿਨਾਰਿਆਂ ਨੂੰ ਖੋਰਨਾ ਸ਼ੁਰੂ ਕਰ ਦਿੱਤਾ, ਕਿਨਾਰਿਆਂ ਨੂੰ ਤੋੜ ਕੇ ਆਪਣੇ ਨਾਲ ਜਾਣ ਲੱਗੀਆਂ। ਸ਼ਹਿਰ ਵਾਲੇ ਪਾਸੇ ਪਾਣੀ ਆ ਗਿਆ ਅਤੇ ਲੋਕ ਇਕੱਠੇ ਹੋ ਕੇ ਇਸ ਮਹਾਂਪੁਰਸ਼ ਦੇ ਕੋਲ ਗਏ। ਮੈਂ ਅਰਜ਼ ਆਪ ਜੀ ਦੇ ਸਮਕਸ਼ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁ ਖਜ਼ਾਨਾ ਹੈ ਕਿ ਕਰੋੜਾਂ ਜਨਮ ਲੈ ਕੇ ਵੀ ਜੇ ਗੱਲ ਕਰਦੇ ਰਹੀਏ ਇਸ ਪਿਆਰੇ ਪ੍ਰੀਤਮ ਨੂੰ ਕਦੀ ਵੀ ਕੋਈ ਪੂਰਾ ਬਿਆਨ ਨਹੀਂ ਕਰ ਸਕੇਗਾ। ਇੰਨੀ ਰਹਿਮਤ ਹੈ। ਇੱਕ ਸ਼ਬਦ ਨੇ ਸਾਡੇ ਮੌਖਿਕ, ਮੈਂ ਵੀ ਅੱਖਰੀ ਅਰਥ ਕਰੀ ਜਾਣਾ, ਇੱਕ ਸ਼ਬਦ ਨੇ ਆਪਣੀ ਆਤਮਾ ਨਾਲ ਕਮਾਣੇ। ਅੱਜ ਤੁਸੀਂ ਦੇਖਦੇ ਹੋ ਕਿ ਟੀਕੇ ਬਹੁਤ ਜ਼ਿਆਦਾ ਨੇ, ਮੈਂ ਖਿੰਨ ਵਿੱਚੋਂ ਨਿਕਲਿਆ। ਗੁਰਬਾਣੀ ਦੇ ਟੀਕੇ, ਕਲਮਾਂ ਨਾਲ ਅਰਥ ਕਰਨ ਵਾਲੇ, ਕਥਾ ਵਿਚਾਰਾਂ ਕਰਨ ਵਾਲੇ ਬੇਅੰਤ ਸੱਜਣ ਮਿਲਣਗੇ। ਗੁਰੂ ਅਰਜਨ ਦੇਵ ਜੀ ਨੂੰ ਇੱਕ ਬਚਨ ਕਿਹਾ ਸੀ ਸਿੱਖਾਂ ਨੇ ਸੱਚੇ ਪਾਤਸ਼ਾਹ ਕਿ ਬੀੜ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਤਾਂ ਆਪ ਨੇ ਰਚ ਦਿੱਤਾ, ਪਰ ਇੱਕ ਕਿਰਪਾ ਕਰੋ, ਇਸ ਬਾਣੀ ਦੇ ਅਰਥ ਕੌਣ ਕਰੇਗਾ। ਇਹ ਠੀਕ ਹੈ ਕਿ ਬਾਬੇ ਪਿਰਥੀਏ ਦੇ ਪੁੱਤਰ ਨੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕੀਤੇ ਸਨ। ਉਹਦਾ ਟੀਕਾ ਵੀ ਪੜ੍ਹਨ ਦੇ ਯੋਗ ਹੈ, ਪਰ ਉਹਨੂੰ ਇਸ ਨਜ਼ਰੀਏ ਨਾਲ ਪੜ੍ਹਨਾ ਹੈ ਕਿ ਉਸ ਵਿਦਵਾਨ ਨੇ ਅਰਥ ਬੜੇ ਸੋਹਣੇ ਕੀਤੇ। ਜਦੋਂ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਇਸ ਬਾਣੀ ਦਾ ਟੀਕਾ, ਇਸ ਬਾਣੀ ਦੇ ਅਰਥ ਕੌਣ ਕਰੇਗਾ, ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਕਹਿਣ ਲੱਗੇ ਸ਼ਬਦ ਸਿੱਖ ਦੇ ਸਾਹਮਣੇ ਹੈ, ਅਸਲ ਵਿੱਚ ਇਹਦੇ ਟੀਕੇ ਕੇਵਲ ਜ਼ਬਾਨ ਤੋਂ